ਸ੍ਰੀ ਰਾਗ ਮਹੱਲ ਪਹਿਲਾ। ਸੋ ਇੱਥੇ ਪਹਿਲਾਂ ਵੀ ਦੱਸਿਆ ਸੀ, ਛੇਵਾਂ ਬਾਰਵਾਂ ਅਤੇ ਪੰਦਰਵਾਂ ਸ਼ਬਦ ਵਿੱਚ ਮਹੱਲ ਪਾਠ ਹੀ ਆਉਣਾ। ਕਈ ਥਾਂ ਮਹੱਲਾ ਕੀਤਾ ਹੋਇਆ, ਕਿਉਂਕਿ ਜੋ ਸ੍ਰੀ ਕਰਤਾਰਪੁਰ ਸਾਹਿਬ ਵਾਲੇ ਸਰੂਪ ਦੇ ਵਿੱਚ ਇੱਥੇ ਮਹੱਲ ਪਾਠ ਹੀ ਛਪਿਆ ਹੋਇਆ, ਪਰ ਬਾਅਦ ਵਿੱਚ ਕਈ ਥਾਵਾਂ 'ਤੇ ਮਹੱਲਾ ਪਾਠ ਕੀਤਾ। ਪੁਰਾਣੇ ਜਿੰਨੇ ਸਰੂਪਾਂ 'ਤੇ ਪਾਠ ਕਰਦੇ ਸੀ ਅਸੀਂ, ਉਹਨਾਂ ਵਿੱਚ ਮਹੱਲ ਪਾਠ ਆਇਆ। ਇਸ ਕਰਕੇ ਇਹ ਧਿਆਨ ਰੱਖਣਾ, ਸ੍ਰੀ ਰਾਗ ਮਹੱਲ ਪਹਿਲਾ। ਹੁਣ ਕਿਸੇ ਦੀ ਦੇਹੀ ਜਦੋਂ ਸਰੀਰ ਤਿਆਗ ਗਈ, ਪਹਿਲਾਂ ਤਾਂ ਉਹ ਉਪਦੇਸ਼ ਕੀਤਾ ਮਹਾਰਾਜ ਨੇ ਦੇਖ ਕੇ, ਸੁਣੀ ਦੇਹ ਡਰਾਵਣੀ। ਹੁਣ ਜਦੋਂ ਉਸ ਦੇਹੀ ਨੂੰ ਚਿਖਾ ਦੇ ਉੱਪਰ ਰੱਖਿਆ, ਸੜ ਰਹੀ ਦੇਹੀ ਨੂੰ ਦੇਖ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੈਰਾਗਮਈ ਫਿਰ ਉਪਦੇਸ਼ ਦਿੰਦੇ ਨੇ ਇਹ ਸ਼ਬਦ ਦੁਆਰਾ, ਸ੍ਰੀ ਰਾਗ ਮਹੱਲ ਪਹਿਲਾ 'ਚ। ਤਨ ਜਲ ਬਲ ਮਾਟੀ ਪਇਆ ਮਨ ਮਾਇਆ ਮੋਹ ਮਨੂਰ। ਕਹਿੰਦੇ ਭਾਈ ਦੇਖੋ, ਉਹ ਚਿਖਾ ਦੇ ਉੱਪਰ ਸਰੀਰ ਸੜ ਬਲ ਕੇ ਮਿੱਟੀ ਰੂਪ ਹੋ ਗਿਆ, ਔਰ ਮਾਇਆ ਦੇ ਮੋਹ ਵਾਲਾ ਮਨ ਜਿਹੜਾ ਸੀ ਉਹ ਲੋਹੇ ਦੀ ਮੈਲ ਵਾਂਗੂ ਨਿਕੰਮਾ ਹੋ ਗਿਆ। ਲੋਹੇ ਦੀ ਮੈਲ, ਰੇਤੀ ਨਾਲ ਜਦੋਂ ਰੇਤਦੇ ਨੇ ਹੌਲੀ ਹੌਲੀ ਬੂਰਾ ਜਾਂ ਥੱਲੇ ਡਿੱਗਦਾ, ਉਹ ਬਾਹਰ ਸੁੱਟ ਦਿੰਦੇ ਨੇ, ਉਹਦੇ 'ਤੇ ਮੀਂਹ ਪੈ ਜਾਂਦਾ, ਮੀਂਹ ਪੈਣ ਨਾਲ ਹੌਲੀ ਹੌਲੀ ਜੰਗਾਲ ਲੱਗ ਜਾਂਦੀ, ਉਹ ਸਾਰਾ ਹੀ ਜੰਗਾਲਿਆ ਹੋਇਆ ਬੂਰਾ ਕਿਸੇ ਕੰਮ ਦਾ ਨਾ ਹੋਇਆ, ਫਿਰ ਮਨੂਰ ਬਣ ਗਿਆ, ਉਹਨੂੰ ਮਨੂਰ ਕਿਹਾ ਜਾਂਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਹ ਸਾਡਾ ਮਾਇਆ ਦੇ ਮੋਹ ਵਾਲਾ ਮਨ ਮਨੂਰ ਬਣ ਗਿਆ, ਸਰੀਰ ਸੜ ਬਲ ਕੇ ਮਿੱਟੀ ਰੂਪ ਹੋ ਗਿਆ, ਸਵਾਹ ਬਣ ਗਈ ਇਹਦੀ। ਔਗਣ ਫਿਰ ਲਾਗੂ ਪਏ ਕੂਰ ਬਜਾਵੈ ਤੂਰ। ਇਹਦੇ ਕੀਤੇ ਹੋਏ ਔਗਣ ਵੀ ਜਿਹੜੇ ਉਲਟਾ ਇਹਦੇ ਲਾਗੂ ਤੋਂ ਭਾਵ ਦੁਸ਼ਮਣ ਬਣ ਗਏ, ਬੈਰੀ ਬਣ ਗਏ ਇਹਦੇ। ਝੂਠ ਇਹਦੇ ਅੱਗੇ ਜਿਹੜਾ ਤੂਰ ਵਾਜੇ ਵਜਾਉਂਦਾ, ਤੂਰ ਤੋਂ ਭਾਵ ਵਾਜੇ। ਪਰ ਲੋਕ ਜਮਾਂ ਦੇ ਸਾਹਮਣੇ ਆਖਦੇ ਜੀਵ ਸਾਰੀ ਉਮਰ ਝੂਠ ਹੀ ਬੋਲਦਾ ਰਿਹਾ, ਇਹਨੇ ਮੈਨੂੰ ਹੀ ਜਿੱਤਿਆ, ਮੈਂ ਇਹਨੂੰ ਜਿੱਤਿਆ। ਕਹਿੰਦਾ ਝੂਠ, ਕਹਿੰਦਾ ਮੈਂ ਇਹਨੂੰ ਜਿੱਤ ਲਿਆ। ਕੂੜ ਨੇ ਜਾ ਕੇ ਪ੍ਰਲੋਕ 'ਚ ਗਵਾਹੀ ਦਿੱਤੀ ਇਹਦੀ। ਔਗਣ ਤਾਂ ਇਹਦੇ ਉਲਟ ਹੋ ਗਏ, ਪਹਿਲਾਂ ਤਾਂ ਔਗਣ ਕਰਾਉਂਦੇ ਰਹੇ ਤੋਂ ਗਲਤੀਆਂ, ਇਹੀ ਔਗਣ ਫਿਰ ਦੁਸ਼ਮਣ ਬਣ ਗਏ ਇਹਦੇ ਬਾਅਦ 'ਚ। ਪਹਿਲਾਂ ਤਾਂ ਅਗਲੇ ਤੋਂ ਖਾਈ ਜਾਣਾ, ਬਾਅਦ ਵਿੱਚ ਉਹਦੀ ਚੁਗਲੀ ਕਰ ਦੇਣੀ। ਇਹੀ ਗੱਲ ਸਾਡੇ ਔਗਣਾਂ ਨੇ ਸਾਡੇ ਨਾਲ ਕੀਤੀ। ਕਹਿੰਦੇ ਜਦੋਂ ਪ੍ਰਲੋਕ ਨੂੰ ਗਏ ਮਰ ਕੇ, ਜਿੰਨਾ ਝੂਠ ਬੋਲਿਆ ਸੀ ਉਹ ਝੂਠ ਹੀ ਜਾ ਕੇ ਪ੍ਰਲੋਕ ਵਿੱਚ ਇਹਦੇ ਉਲਟ ਗਵਾਹੀ ਦੇਣ ਖੜ ਗਿਆ। ਕਹਿੰਦੇ ਇਹ ਸਾਰੀ ਜ਼ਿੰਦਗੀ ਇਹ ਮੈਨੂੰ ਵਰਤਦਾ ਰਿਹਾ, ਬੋਲਦਾ ਰਿਹਾ ਝੂਠ, ਉੱਥੇ ਫੇਰ ਇਹ ਸਾਰੀਆਂ ਚੀਜ਼ਾਂ ਮਹਾਰਾਜ ਕਹਿੰਦੇ ਉਲਟ ਹੋ ਗਈਆਂ ਤੇਰੀਆਂ, ਕਿਉਂਕਿ ਚਿੱਤਰਗੁਪਤ ਨੇ ਲਿਖਿਆ ਹੀ ਹੋਇਆ ਸੀ ਸਾਰਾ ਕੁਛ। ਇਸ ਕਰਕੇ ਤੇਰੇ ਔਗਣ ਹੀ ਬੰਦਿਆ, ਤੇਰੇ ਗਲ 'ਚ ਜੰਜੀਰੀਆਂ ਬਣ ਗਈਆਂ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਇਸ ਕਰਕੇ ਸਤਿਗੁਰੂ ਕਹਿੰਦੇ ਮਤਾ ਜਾਣੋ ਕਿ ਮੈਂ ਔਗਣ ਕਰਦਾ, ਇਹ ਪਹਿਲਾਂ ਹੀ ਹੈ ਨਾਲ। ਇਹ ਤਾਂ ਜਾਣ ਕੇ ਪੁੱਠੇ ਰਾਹ ਲਾਉਣ ਨੂੰ ਮਗਰ ਚਿੰਬੜੇ ਹੋਏ ਨੇ। ਇਹ ਤਾਂ ਕੱਲ੍ਹ ਨੂੰ ਇਹਨਾਂ ਦਾ ਕੀ ਆ, ਖਾ ਪੀ ਕੇ ਜਿਵੇਂ ਫਿਰ ਤੇਰੀ ਨਿੰਦਿਆ ਕਰ ਦੇਣਗੇ। ਇਹਨਾਂ ਤੋਂ ਬਚ ਕੇ ਰਹਿਣਾ, ਔਗਣਾਂ ਤੋਂ ਝੂਠ ਤੋਂ, ਇਹੀ ਖਰਾਬ ਕਰਨਗੇ ਅੰਤ ਨੂੰ। ਬਿਨ ਸ਼ਬਦ ਹੈ ਪਰਮਾਈ ਹੈ ਦੁਬਦਾ ਡੋਬੇ ਪੂਰ। ਜਿਹੜੇ ਬੰਦੇ ਮਹਾਰਾਜ ਦੇ ਸ਼ਬਦ ਤੋਂ ਬਿਨਾਂ ਨੇ, ਉਪਦੇਸ਼ ਤੋਂ ਬਿਨਾਂ ਨੇ, ਉਹ 84 ਦੇ ਗੇੜੇ 'ਚ ਗੇੜੇ ਪਈ ਜਾਂਦੇ। ਮਹਾਰਾਜ ਉਹਨਾਂ ਨੂੰ ਭਵਾਉਂਦੇ ਰਹਿੰਦੇ ਆ, ਕਦੇ ਕੁਛ ਬਣਾਤਾ ਕਦੇ ਕੁਛ ਬਣਾਤਾ। ਇੱਕ ਸਜ਼ਾ ਮਿਲਦੀ ਇਨਸਾਨ ਨੂੰ। ਹੁਣ ਮੌਕਾ ਬਸ ਨਿਕਲਣ ਦਾ, ਲਾਸਟ ਸਟੇਜ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ, ਬਾਅਦ 'ਚ ਨਹੀਂ। ਫਿਰ ਹੁਣ ਸੁਣ ਸਕਦੇ ਨੇ, ਹੁਣ ਕੁਛ ਵੀ ਕਰ ਲਓ, ਬਾਅਦ ਵਿੱਚ ਜਦੋਂ ਜੂਨਾ ਵਾਲਾ ਚੱਕਰ ਚੱਲ ਪਿਆ ਫਿਰ ਕਿਹੜੀ ਅਰਦਾਸ ਹੋਣੀ, ਕੁਛ ਨਹੀਂ ਹੋਣਾ ਬਾਅਦ 'ਚ। ਹੁਣ ਜਿਉਂਦੇ ਜੀ ਅਰਦਾਸ ਕਰੀਏ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਮਹਾਰਾਜ ਕਹਿੰਦੇ ਨੇ ਜਿਹੜੀ ਦੁਬਧਾ ਹੈ ਨਾ, ਦਵੈਸ਼ ਹੈ, ਦੋ ਚਿੱਤੀ ਪੁਣਾ ਹੈ, ਇਹਨੇ ਪੂਰਾਂ ਦੇ ਪੂਰ ਨਰਕਾਂ 'ਚ ਡੋਬ ਦਿੱਤੇ। ਬੜੇ ਦੁਨੀਆਂ ਡੋਬੀ ਇਹਨੇ, ਬਹੁਤ ਦੁਨੀਆਂ ਡੋਬੀ। ਮਨ ਰੇ ਸ਼ਬਦ ਤਰਹੋ ਚਿੱਤ ਲਾਏ। ਤਾਂਹੀਓ ਸਤਿਗੁਰੂ ਕਹਿੰਦੇ ਪਿਆਰਿਆ, ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ, ਇਹ 'ਚ ਚਿੱਤ ਲਾ ਕੇ ਸੰਸਾਰ ਸਾਗਰ 'ਚੋਂ ਤਰ ਜਾ। ਬੰਦਾ ਸਿਆਣਾ ਉਹੀ ਜਿਹੜਾ ਸੰਸਾਰ ਸਾਗਰ ਤੋਂ ਤਰ ਜਾਵੇ। ਇੱਥੇ ਡੁੱਬ ਕੇ ਕੀ ਫਾਇਦਾ, ਤਰਨ ਵਿੱਚ ਹੀ ਸਿਆਣਪ ਹੈ। ਜਿਹਨੇ ਗੁਰਮੁਖ ਨਾਮ ਨਾ ਬੂਝਿਆ ਮਰ ਜਨਮ ਆਵੈ ਜਾਏ ਰਹਾਓ। ਜਿਨ੍ਹਾਂ ਨੇ ਗੁਰੂ ਦੁਆਰਾ ਨਾਮ ਨੂੰ ਨਹੀਂ ਜਾਣਿਆ, ਗੁਰਮੁਖ ਤੋਂ ਭਾਵ ਮੁਖੀ ਗੁਰਾਂ ਰਾਹੀਂ ਨਾਮ ਨਹੀਂ ਬੁੱਝਿਆ, ਉਹ ਮੁੜ ਮੁੜ ਕੇ ਜਨਮ ਮਰਨ ਵਿੱਚ ਆਈ ਜਾਂਦੇ ਨੇ, ਫਿਰ ਆ ਜਾਂਦੇ ਨੇ, ਫਿਰ ਚਲੇ ਜਾਂਦੇ ਨੇ। ਉਹ ਜੰਮਣ ਮਰਨ ਦਾ ਗੇੜਾ ਪਿਆ ਹੀ ਰਹਿੰਦਾ ਉਹਨਾਂ ਨੂੰ। ਗੁਰੂ ਧਾਰਨ ਦਾ ਇਹੀ ਫਾਇਦਾ ਨਾ ਵੀ ਗੁਰੂ ਸਿੱਖਿਆ ਦਿੰਦੇ ਨੇ। ਲੋਕ ਕਹਿੰਦੇ ਅਸੀਂ ਗੁਰੂ ਸਾਹਿਬ ਨੂੰ ਮੰਨਦੇ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਅਤੇ ਗੁਰਸਿੱਖਿਆ ਨੂੰ ਨਹੀਂ ਮੰਨਦੇ, ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ ਇਕੱਲਾ ਬਸ। ਅਸਲ ਵਿੱਚ ਗੁਰੂ ਦੀ ਸਿੱਖਿਆ ਨੂੰ ਮੰਨ ਲੈਣਾ ਹੀ ਗੁਰੂ ਦਾ ਮੰਨਣਾ ਹੁੰਦਾ। ਤਨ ਸੂਚਾ ਸੋ ਆਖੀ ਹੈ ਜਿਸਮੈਂ ਸੱਚਾ ਨਾਉ। ਉਹ ਸਰੀਰ ਹੀ ਪਵਿੱਤਰ ਕਹਿਣਾ ਚਾਹੀਦਾ ਜਿਹ 'ਚ ਸੱਚਾ ਨਾਮ ਵੱਸਦਾ, ਉਹ ਮਨ ਪਵਿੱਤਰ ਕਹੀਦਾ ਜਿਹਦੇ 'ਚ ਸੱਚਾ ਨਾਮ ਵੱਸਦਾ। ਕਿਉਂਕਿ ਜਦੋਂ ਮਨ ਦੇ ਅੰਦਰ ਨਾਮ ਹੀ ਨਹੀਂ ਵਸਿਆ, ਫਿਰ ਸਾਰਾ ਸਰੀਰ ਹੀ ਜੂਠਾ। ਇਸ ਕਰਕੇ ਮਹਾਰਾਜ ਕਹਿੰਦੇ ਪਵਿੱਤਰ ਹੋਏ ਸੇਜਨਾ ਜਿੰਨੀ ਹਰ ਤੇ ਆਇਆ। ਉਹ ਪਵਿੱਤਰਤਾ ਸਹਿਤ ਸਾਰਾ ਪਰਿਵਾਰ ਸਰੀਰ ਸਭ ਪਵਿੱਤਰ ਹੋ ਜਾਂਦਾ। ਭੈ ਸੱਚ ਰਾਤੀ ਦੇਹੋਰੀ ਜਿਹਵਾ ਸੱਚ ਸੁਆਓ। ਕਹਿੰਦੇ ਉਹਦੀ ਦੇਹਰੀ ਜਿਹੜੀ ਬੁੱਧੀ ਹੈ ਨਾ, ਉਹ ਸੱਚੇ ਦੇ ਡਰ ਵਿੱਚ ਹੀ ਹਮੇਸ਼ਾ ਹੀ ਤਦਾਕਾਰ ਹੋਈ ਰਹਿੰਦੀ ਹੈ। ਵਾਹਿਗੁਰੂ ਦੇ ਡਰ ਦੇ ਵਿੱਚ ਹੀ ਉਹਦੀ ਜਿਹੜੀ ਦੇਹੁਰੀ ਹੈ ਸਰੀਰ ਵੀ ਰਹਿੰਦਾ, ਉਹਦਾ ਮਨ ਵੀ ਡਰ ਵਿੱਚ ਰਹਿੰਦਾ, ਉਹਦੀ ਬੁੱਧੀ ਵੀ ਡਰ ਵਿੱਚ ਰਹਿੰਦੀ ਹੈ, ਪਰਮਾਤਮਾ ਦਾ ਭੈ ਮੰਨਦੀ ਹੈ, ਅਤੇ ਉਹਦੀ ਜੀਵ ਨੂੰ ਵੀ ਸੱਚੇ ਨਾਮ ਦਾ ਹੀ ਸਵਾਦ ਪੈਂਦਾ। ਸੱਚੇ ਨਾਮ ਤੋਂ ਬਿਨਾਂ ਉਹਦੀ ਜੀਵ ਕੁਛ ਬੋਲਦੀ ਨਹੀਂ। ਜਿਹਨੂੰ ਨਾਮ ਦੀ ਸਮਝ ਲੱਗ ਗਈ, ਉਹ ਨਾਮ ਨੂੰ ਹੀ ਜ਼ਿਆਦਾ ਜਪਦਾ, ਦੂਜੀਆਂ ਤੀਜੀਆਂ ਗੱਲਾਂ ਨਹੀਂ ਕਰਦਾ, ਕਿਉਂਕਿ ਸਮਝ ਲੱਗ ਗਈ ਹੈ। ਬੰਦੇ ਨੂੰ ਇੱਕ ਚੀਜ਼ ਦੀ ਬਹੁਤ ਸਮਝ ਹੈ, ਪੈਸੇ ਦੀ ਬਹੁਤ ਸਮਝ ਹੈ। ਪੈਸਾ ਬੈਠਦਿਆਂ, ਉੱਠਦਿਆਂ, ਸੌਂਦਿਆਂ, ਜਾਗਦਿਆਂ, ਖਾਂਦਿਆਂ, ਪੀਂਦਿਆਂ, ਗੱਲਾਂ ਕਰਦਿਆਂ ਪੈਸੇ ਬਾਰੇ ਹੀ ਸੋਚਦਾ। ਦੇਖੋ ਮਨ ਦੇ ਅੰਦਰ ਕੀ ਚੱਲਦਾ, ਕਿੱਥੋਂ ਇਕੱਠੇ ਕਰਨੇ ਨੇ, ਕਿਹਦੇ ਦੇਣੇ ਨੇ, ਕਿੰਨੇ ਹੋ ਗਏ ਨੇ, ਕਿੰਨੇ ਲੈਣੇ ਨੇ। ਮੂੰਹ ਨਾਲ ਜੇ ਪੈਸੇ ਦੀ ਕੋਈ ਗੱਲ ਕਰੇ, 10 ਬੰਦੇ ਉੱਧਰ ਨੂੰ ਦੇਖਦੇ, ਕੀ ਆਖਿਆ, ਉੱਥੇ ਬਚਦੇ ਡਾਲਰ? ਹਾਂ ਬਈ, ਤਾਂ ਵੀ ਇਹਦੇ ਦੁਆਲੇ ਇਕੱਠੇ ਹੋ ਜਾਓ ਸਾਰੇ, ਆਪਾਂ ਨੂੰ ਕੋਈ ਚੀਜ਼ ਦੱਸ ਰਿਹਾ, ਇਹ ਨਾਲ ਇਕੱਠਾ ਹੋ। ਕਿਉਂਕਿ ਉਹ ਚੀਜ਼ ਮਨ ਦੇ ਅੰਦਰ ਘਰ ਕਰ ਚੁੱਕੀ। ਜਦੋਂ ਗੱਲ ਨਾਮ ਦੀ ਆਈ, ਉਹ ਕਹਿੰਦੇ ਇਹ ਤੂੰ ਹੀ ਇਕੱਲਾ ਹੀ ਜਪ ਲੈ, ਸਾਨੂੰ ਤਾਂ ਕੋਈ ਪੈਸੇ ਦੀ ਵਿਧੀ ਦੱਸ। ਮਹਾਰਾਜ ਕਹਿੰਦੇ ਨਾਮ ਮਨ ਦੇ ਵਿੱਚ ਨਹੀਂ, ਨਾਮ ਜ਼ੁਬਾਨ 'ਤੇ ਨਹੀਂ, ਨਾਮ ਸਰੀਰ ਵਿੱਚ ਨਹੀਂ, ਸਿਰਫ ਮਾਇਆ ਹੀ ਮਾਇਆ ਚਾਰੇ ਪਾਸੇ, ਮਨ ਹੈ ਮੁੱਖ ਮਾਇਆ। ਮਾਇਆ ਇਹ ਚੀਜ਼ ਖਰਾਬ ਕਰੂਗੀ ਕਹਿੰਦੇ ਬਹੁਤ ਜ਼ਿਆਦਾ ਅੰਤਲੇ ਸਮੇਂ 'ਤੇ ਜਾ ਕੇ। ਇਹ ਵੀ ਧੋਖੇਬਾਜ ਹੈ, ਜਿਉਂਦੇ ਜੀ ਹੀ ਹੈ ਸਾਡੀ, ਮਰਨ ਤੋਂ ਬਾਅਦ ਧੋਖਾ ਕਰ ਜਾਂਦੀ। ਮਰਨ ਵੇਲੇ ਕਹੀਏ ਮਾਇਆ ਚੱਲੀਏ, ਕਹਿੰਦੀ ਬਸ ਇੱਥੇ ਤੱਕ ਹੀ ਲਿਆਉਣਾ ਸੀ, ਮੇਰਾ ਕੰਮ ਹੀ ਇੰਨਾ ਸੀ ਤੈਨੂੰ ਨਰਕਾਂ ਸਿੱਟਣਾ, ਗਾਂ ਜਾ ਹੁਣ ਇਕੱਲਾ ਹੀ। ਕਾਮ ਕ੍ਰੋਧ ਲੋਭ ਮੋਹੰਕਾਰ ਨੂੰ ਕਹੀਏ ਕਿਉਂ ਬਈ ਚੱਲੀਏ ਹੁਣ, ਉਹ ਕਹਿੰਦੇ ਸਾਡਾ ਕੰਮ ਤਾਂ ਇੰਨਾ ਹੀ ਸੀ, ਬਸ ਹੁਣ ਗਾਂ ਤੂੰ ਇਕੱਲਾ ਹੀ ਜਾ। ਮਹਾਰਾਜ ਕਹਿੰਦੇ ਆ ਗਏ ਹੰਸ ਅਕੇਲਾ ਜਾਈ, ਰਿਸ਼ਤੇਦਾਰਾਂ ਨੂੰ ਪੁੱਛੋ ਨਾਲ ਜਾਣਾ, ਕਹਿੰਦੇ ਅਸੀਂ ਕਿਉਂ ਮਰੀਏ, ਤੂੰ ਹੀ ਜਾ। ਦੋਸਤ ਨਹੀਂ ਜਾਂਦੇ, ਮਿੱਤਰ ਨਹੀਂ ਜਾਂਦੇ, ਪੈਸਾ ਨਹੀਂ ਜਾਂਦਾ, ਕਾਮ ਕ੍ਰੋਧ ਨਹੀਂ ਜਾਂਦੇ, ਇੰਦਰੀਆਂ ਨਹੀਂ ਜਾਂਦੀਆਂ। ਜਿਨ੍ਹਾਂ ਲੋਕਾਂ ਕਰਕੇ ਗੁਰੂ ਤੋਂ ਬੇਮੁੱਖ ਹੋਏ ਸੀ, ਉਹ ਬਈ ਦੁਨੀਆਂ ਕੀ ਕਹੂਗੀ, ਕਿਰਪਾਨ ਪਾ ਲਈ, ਹੁਣ ਮਾਲਾ ਫੜ ਲਈ, ਬਾਣੀ ਪੜ੍ਹਦਾ। ਜਿਨ੍ਹਾਂ ਲੋਕਾਂ ਕਰਕੇ ਕਾਨ ਕ੍ਰੋਧ ਕੀਤੀ ਸੀ, ਜਿਹੜੇ ਲੋਕਾਂ ਕਰਕੇ ਕਹਿੰਦੇ ਲੋਕ ਕਹਿਣਗੇ ਬਾਬਾ ਜਿਹਾ ਲੱਗਦਾ, ਦਾੜੀ ਕਾਹਦੇ ਲਈ ਰੱਖੀ ਆ, ਉਹਨਾਂ ਹੁਣ ਸਾਰਿਆਂ ਨੂੰ ਪੁੱਛੋ ਜਾ ਕੇ ਕਹਿੰਦੇ ਕਿਉਂ ਨਾਲ ਜਾਣਾ, ਪਰਲੋਕ ਨੂੰ ਕੁਛ ਮਦਦ ਕਰੂਗਾ? ਕਹਿੰਦੇ ਤੁਰਦਾ ਲੱਗ ਤੂੰ ਜਾ, ਬਸ ਸਾਡਾ ਤਾਂ ਕੰਮ ਸੀ ਤੈਨੂੰ ਧਰਮ ਤੋਂ ਹੀਣਾ ਕਰਕੇ ਮਾਰਨਾ, ਸਾਡਾ ਕੰਮ ਸੀ ਤੈਨੂੰ ਪੁੱਠੇ ਰਾਹ ਲਾਉਣਾ। ਇਸ ਕਰਕੇ ਸੰਸਾਰ ਦੇ ਲੋਕ ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਤੁਸੀਂ ਕਾਨ ਕ੍ਰੋੜ ਮੰਨਦੇ ਹੋ ਨਾ, ਇਹ ਨਾ ਮੰਨੋ ਜਬ ਨਾਚੀ ਤਬ ਘੂੰਘਟ ਕੈਸਾ, ਮਟਕੀ ਫੋਰ ਨਰਾਰੀ। ਜੇ ਧਰਮ ਨੂੰ ਕਮਾਉਣਾ, ਧਰਮ ਨੂੰ ਕਮਾਉਣ ਲਈ ਲੋਕਾਂ ਦੀ ਕਾਨ ਕ੍ਰੋੜ ਛੱਡ ਕੇ ਚੱਲਣਾ ਪੈਂਦਾ, ਕਿਉਂਕਿ ਸੰਸਾਰ ਸਾਰਾ ਪੁੱਠੇ ਪਾਸੇ ਜਾ ਰਿਹਾ। ਆਪਾਂ ਸਿੱਧੇ ਰਾਹ ਚੱਲਣ ਲਈ ਦੁਨੀਆਂ ਨੇ ਫਿਰ ਕਈ ਪ੍ਰਕਾਰ ਦੀਆਂ ਗੱਲਾਂ ਕਰਨੀਆਂ, ਤਰਕਾਂ ਮਾਰਨੀਆਂ, ਉਧਰ ਨੂੰ ਕੋਈ ਜਾ ਕੇ ਰਾਜੀ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਸਾਰਾ ਕੁਝ ਧੋਖਾ ਹੋ ਰਿਹਾ ਤੇਰੇ ਨਾਲ, ਇਹ ਧੋਖੇ ਤੋਂ ਬਚ। ਸੱਚੀ ਨਦਰ ਨਿਹਾਲੀ ਹੈ ਬਹੁੜ ਨਾ ਪਾਵੈ ਤਾਓ। ਕਹਿੰਦੇ ਉਸ ਵੱਲ ਨਦਰ ਜਿਹੜਾ ਨਾ, ਨਦਰ ਤੋਂ ਭਾਵ ਇੱਥੇ ਨਦਰੀ, ਪਰਮਾਤਮਾ ਨੇ ਸੱਚੀ ਮਿਹਰ ਦੀ ਨਿਗਾਹ ਨਾਲ ਜਦੋਂ ਨਿਹਾਲੀ ਹੈ ਤਾਂ ਭਾਵ ਦੇਖਿਆ, ਇਸ ਕਰਕੇ ਉਹ ਬਹੁੜ ਤੋਂ ਭਾਵ ਬਹੁੜ ਨਾ ਪਾਵੈ ਤਾਓ। ਫਿਰ ਮੁੜ ਕੇ ਸੰਸਾਰ ਰੂਪੀ ਤਾਓ ਹੁੰਦਾ ਦੁੱਖ, ਦੁੱਖ ਨੂੰ ਜਾਂ ਜੂਨੀਆਂ ਦੇ ਵਿੱਚ ਨਹੀਂ ਪਾਉਂਦਾ ਤਾਓ ਦੇਣਾ। ਜਿਵੇਂ ਲੁਹਾਰ ਲੋਹੇ ਨੂੰ ਭੱਠੀ ਚ ਰੱਖ ਕੇ ਲਾਲ ਕਰਦਾ, ਫਿਰ ਕੁੱਟਦਾ ਥੌੜੇ ਨਾਲ, ਕਹਿੰਦਾ ਨਹੀਂ ਗੱਲ ਬਣੀ ਨੀ, ਫਿਰ ਇੱਕ ਤਾ ਦੇ ਲਿਆ ਉਹਨੂੰ, ਫਿਰ ਇੱਕ ਤਾਓ ਦਿੰਦਾ, ਫਿਰ ਅੱਗ ਚ ਰੱਖ ਦਿੰਦਾ ਉਹਨੂੰ, ਫਿਰ ਲਾਲ ਕਰਦਾ, ਫਿਰ ਕੁੱਟਦਾ ਉਹਨੂੰ। ਮਹਾਰਾਜ ਕਹਿੰਦੇ ਤੈਨੂੰ ਤਾਂ ਵਾਰ ਵਾਰ ਏਦਾਂ ਹੀ ਜੂਨੀਆਂ ਵਿੱਚ ਪਾ ਪਾ ਕੇ ਕਟਾਪਾ ਹੋਈ ਜਾਂਦਾ ਹਰ ਵਾਰੀ, ਫਿਰ ਜੂਨੀ ਮਿਲਦੀ ਫਿਰ ਕਟਾਪਾ ਹੁੰਦਾ, ਫਿਰ ਜੂਨੀ ਮਿਲਦੀ ਫਿਰ ਕਟਾਪਾ ਹੁੰਦਾ। ਉਹ ਕਹਿੰਦੇ ਨਿਕਲਿਆ ਬਾਹਰ ਇਸ ਚੱਕਰ ਚੋਂ, ਵਾਹਿਗੁਰੂ ਦੀ ਨਿਗਾਹ ਵਾਲਾ ਕੰਮ ਕਰ, ਵੀ ਜਿਵੇਂ ਸਤਿਗੁਰੂ ਖੁਸ਼ ਹੋ ਕੇ ਨਿਗਾਹ ਕਰ ਦੇਣ ਤੇ ਸਾਨੂੰ ਕੱਢ ਲੈਣ ਇਹ ਚੱਕਰ ਚੋਂ, ਮਹਾਰਾਜ ਨੂੰ ਬੇਨਤੀ ਕਰੀਏ। ਕਿਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪੰਜ ਤੱਤ ਨੇ ਸੰਸਾਰ ਪੰਜਾਂ ਤੱਤਾਂ ਤੋਂ ਬਣਿਆ, ਸਾਰਿਆਂ ਵਿੱਚ ਜੋਤ ਰੱਖੀ ਤੇ ਜੋਤ ਹੀ ਕਿਰਿਆ ਕਰਦੀ ਹੈ। ਸਾਚੇ ਤੇ ਪਵਨਾ ਭਇਆ, ਪਵਨਾ ਤੇ ਜਲ ਹੋਏ, ਸੱਚੇ ਪਰਮਾਤਮਾ ਤੇ ਪਵਨਾ ਤੋਂ ਭਾਵ ਸ਼ਬਦ ਹੋਇਆ, ਇੱਕ ਪਹਿਲਾਂ ਅੰਤਰੀ ਭਾਵ ਦੇ ਰਹੇ ਨੇ। ਸਾਚੇ ਤੇ ਪਵਨਾ ਭਇਆ, ਸੱਚੇ ਪਰਮਾਤਮਾ ਤੋਂ ਪਵਨ ਹੁੰਦਾ ਪਵਨ ਸ਼ਬਦ, ਸ਼ਬਦ ਹੋਇਆ ਪਹਿਲਾਂ। ਏਕੋ ਹੰਗ ਬਹੁ ਸਿਆਮ, ਇਹ ਬਹੁਤ ਜ਼ਿਆਦੇ ਰੂਪ ਹੋ ਜਾਵਾਂ, ਇੱਕ ਤੋਂ ਬਹੁਤੇ ਰੂਪ ਹੋ ਜਾਵਾਂ। ਸੋ ਇਸ ਕਰਕੇ ਏਕੋ ਹੰਗ ਸਿਆਮਾ ਬਹੁ ਪਰਜਾ ਜਾਇਤੇ, ਪਵਨਾਂ ਤੋਂ ਭਾਵ ਸ਼ਬਦ ਤੋਂ ਫਿਰ ਜਲ ਆਦਿਕ ਤੱਤ ਬਣ ਗਏ। ਪਹਿਲਾਂ ਪਰਮਾਤਮਾ ਤੋਂ ਸ਼ਬਦ ਹੋਇਆ। ਪਹਿਲ ਪੁਰੀਏ ਪੁੰਡਰਕ ਬਨਾ, ਤਾਚੇ ਹੰਸਾ ਸਗਲੇ ਜਨਾ, ਇਹ ਸਾਰਾ ਸ਼ਬਦ ਇਸੇ ਤੇ ਉਚਾਰਨ ਕੀਤਾ ਹੋਇਆ। ਮਹਾਰਾਜ ਕਹਿੰਦੇ ਨੇ ਫਿਰ ਪਵਨਾਂ ਤੇ ਜਲ ਹੋਏ, ਫਿਰ ਸ਼ਬਦ ਤੋਂ ਜਲ ਆਦਿਕ ਪੰਜ ਤੱਤ ਬਣੇ। ਪੰਜ ਤੱਤ ਜਦੋਂ ਬਣ ਗਏ, ਪੰਜਾਂ ਤੱਤਾਂ ਦੀ ਸ੍ਰਿਸ਼ਟੀ ਬਣਾਈ ਹੈ। ਜਲ ਤੇ ਤੇ ਭਵਨ ਸਾਜਿਆ, ਇਹ ਪਾਣੀ ਤੇ ਧਰਤੀ, ਆਕਾਸ਼ ਹਵਾ ਤੇ ਅੱਗ, ਇਹਨਾਂ ਪੰਜਾਂ ਤੋਂ ਬਣਿਆ। ਜਲ ਆਦਿਕ ਤੱਤਾਂ ਤੋਂ ਤਿੰਨਾਂ ਭਵਨਾਂ ਨੂੰ ਬਣਾਇਆ ਪਰਮਾਤਮਾ ਨੇ। ਸੱਚੇ ਪਰਮਾਤਮਾ ਤੋਂ ਪਹਿਲਾਂ ਸਾਰ ਜੋ ਅਕਾਲ ਪੁਰਖ ਵਾਹਿਗੁਰੂ, ਅੱਜ ਏਡਾ ਵੱਡਾ ਆਕਾਸ਼ ਦਿਖਦਾ ਨਾ, ਸਾਚੇ ਤੇ ਪਵਨਾ ਭਇਆ, ਆਕਾਸ਼ ਬਣਿਆ, ਆਕਾਸ਼ ਤੋਂ ਪਵਨ ਹੋਈ। ਹੁਣ ਤੱਤਾਂ ਦੀ ਵਿਆਖਿਆ ਕਰਦੇ ਨੇ, ਪਹਿਲਾਂ ਸੀ ਸਿਰਫ ਪਵਨਾ ਤੋਂ ਭਾਵ ਸ਼ਬਦ, ਸ਼ਬਦ ਤੋਂ ਸਾਰਾ ਕੁਛ ਬਣਿਆ। ਹੁਣ ਸ਼ਬਦ ਜਦੋਂ ਪ੍ਰਕਾਸ਼ ਹੋਇਆ, ਪਰਮਾਤਮਾ ਵਿੱਚੋਂ ਆਵਾਜ਼ ਆਈ ਬਹੁਤ ਗੰਭੀਰਤਾ ਵਾਲੀ, ਓ ਓੰਕਾਰ। ਬਸ ਓਂਕਾਰ ਕਹਿੰਦੇ ਹੀ ਸ੍ਰਿਸ਼ਟੀ ਦੀ ਰਚਨਾ ਹੋ ਗਈ। ਇੱਕ ਛਿੰਨ ਦੇ ਵਿੱਚ ਆਕਾਸ਼ ਹੋ ਗਿਆ, ਆਕਾਸ਼ ਤੋਂ ਪੌਣ ਬਣ ਗਈ। ਦੇਖੋ ਇਹ ਜਿਵੇਂ ਆ ਹੁੰਦਾ, ਬਾਹਰ ਨੂੰ ਕੱਢਦੇ ਗੱਡੀਆਂ 'ਚ ਰੇਡੀਓ ਵਾਲਾ ਏਰੀਅਲ ਜਿਹਾ, ਇੱਕ ਦੇ ਵਿੱਚੋਂ ਇੱਕ ਕਿਵੇਂ ਪਾਈਪ ਜਿਹਾ ਬਾਹਰ ਨੂੰ ਆਉਂਦਾ, ਇਹ ਇੱਕ 'ਚੋਂ ਇੱਕ ਤੱਤ ਨਿਕਲਦਾ, ਫਿਰ ਸਮਾਉਣ ਵੇਲੇ ਇੱਕ 'ਚ ਇੱਕ ਵੜ ਜਾਂਦਾ, ਪਿੱਛੇ ਪਿੱਛੇ ਇਕੱਠੇ ਹੋ ਕੇ ਸਾਰੇ ਮਾਇਆ ਮਾਇਆ ਪਰਮਾਤਮਾ 'ਚ। ਸ੍ਰਿਸ਼ਟੀ ਦਾ ਖਾਤਮਾ ਇਸ ਤਰ੍ਹਾਂ ਹੁੰਦਾ। ਬਣਦੀ ਕਿਵੇਂ ਹੈ? ਕਹਿੰਦੇ ਆਕਾਸ਼ ਤੋਂ ਪੌਣ ਬਣੀ, ਪੌਣ ਤੋਂ ਅੱਗ ਬਣੀ, ਅੱਗ ਤੋਂ ਪਾਣੀ ਬਣਿਆ, ਤੇ ਜਲ ਤੋਂ ਬਾਅਦ ਪ੍ਰਿਥਵੀ। ਇਹ ਤਰੀਕੇ ਨਾਲ ਪੰਜਾਂ ਤੱਤਾਂ ਤੋਂ ਤਿੰਨੇ ਭਵਨ ਜਿਹੜੇ ਨੇ ਬਣਾਏ ਪਰਮਾਤਮਾ ਨੇ। ਫਿਰ ਕਹਿੰਦੇ ਨੇ ਸਾਚੇ ਤੇ ਪਵਨਾ ਭਇਆ, ਪਵਨਾ ਤੇ ਜਲ ਹੋਏ। ਸੱਚੇ ਪਰਮਾਤਮਾ ਤੋਂ ਪਵਨਾ ਭਇਆ, ਰਜੋ ਗੁਣ ਹੋਇਆ, ਕਿਉਂਕਿ ਪੌਣ ਵਿੱਚ ਰਜੋ ਗੁਣ ਹੈ। ਪਵਨਾ ਰਜੋ ਗੁਣ ਤੋਂ ਫਿਰ ਜਲ ਹੋਏ, ਸਤੋ ਗੁਣ ਹੋਇਆ, ਫਿਰ ਜਲ ਤੋਂ ਲੈਣਾ ਸਤੋ ਗੁਣ, ਸਤੋ ਗੁਣ ਤੋਂ ਫਿਰ ਤਮੋ ਗੁਣ ਹੋਇਆ। ਇਸ ਤਰੀਕੇ ਨਾਲ ਤਿੰਨਾਂ ਗੁਣਾਂ ਤੋਂ ਤਿੰਨੇ ਭਵਨ ਬਣਾਏ ਨੇ। ਘਾਟ ਘਾਟ ਜੋਤ ਸਮੋਏ, ਫਿਰ ਕਹਿੰਦੇ ਸਾਰਿਆਂ ਘਟਾਂ ਘਟਾਂ ਦਿਲਾਂ ਦਿਲਾਂ ਦੇ ਵਿੱਚ ਉਹ ਪਰਮਾਤਮਾ ਦੀ ਚੇਤਨ ਸੱਤਾ ਸਮਾਈ ਹੋਈ ਹੈ ਸਾਰਿਆਂ ਦੇ ਵਿੱਚ। ਉਹਦੀ ਨਿੱਕੀ ਜੀ ਕਿਣਕਾ ਮਾਤਰ ਜੋਤ ਸਾਡੇ ਸਰੀਰ ਦੇ ਅੰਦਰ ਹੈ। ਵੇਖ ਲਓ ਹੈ ਮਾੜੀ ਜੀ, ਉਹ ਜੇ ਦੇਖੀਏ ਤਾਂ ਤੁਸੀਂ ਹੈਰਾਨ ਰਹਿ ਜਾਓ, ਮਾੜਾ ਜਿਹਾ ਕਿਣਕਾ, ਉਹਦੇ ਨਾਲ ਸਰੀਰ ਕਿਵੇਂ ਉੱਡਿਆ ਫਿਰਦਾ, ਕਿਵੇਂ ਗੱਲਾਂ ਮਾਰਦਾ ਬੰਦਾ ਪਟਾਕ ਪਟਾਕ। ਤੇ ਜਦੋਂ ਕਿਣਕਾ ਜਾਂ ਪਰਮਾਤਮਾ ਬਾਹਰ ਕੱਢ ਲੈਂਦੇ ਨੇ, ਸੁੰਨੀ ਦੇਹੇ ਡਰਾਵਣੀ ਜਾਂ ਜੀਓ ਵਿੱਚੋਂ ਜਾਏ, ਫਿਰ ਉੱਥੇ ਡਿੱਗ ਪੈਂਦਾ। ਨਿਰਮਲ ਮੈਲਾ ਨਾ ਥੀ ਐ, ਸ਼ਬਦ ਰੱਤੇ ਪਤ ਹੋਏ। ਕਹਿੰਦੇ ਗੁਰਾਂ ਦੇ ਉਪਦੇਸ਼ ਵਿੱਚ ਰੰਗੇ ਹੋਣ ਕਰਕੇ, ਤਦਾਕਾਰ ਹੋਣ ਕਰਕੇ ਨਾ, ਇੱਕ ਮਿੱਕ ਹੋਣ ਕਰਕੇ ਜਿਹਦਾ ਮਨ ਨਿਰਮਲ ਹੋਇਆ, ਉਹ ਰਾਗ ਦਵੈਸ਼ ਰੂਪੀ ਮੈਲਾਂ ਵਿੱਚ ਫੇਰ ਮੈਲਾ ਨਹੀਂ ਹੁੰਦਾ। ਇਸ ਕਰਕੇ ਉਹਦੀ ਪਤਾ ਆਬਰੂ ਇੱਜ਼ਤ ਹੁੰਦੀ ਹੈ, ਉਹਨੂੰ ਮੈਲ ਲੱਗਦੀ ਨਹੀਂ। ਮੈਲ ਵਿੱਚ ਰਹਿ ਕੇ ਵੀ ਮੈਲਾ ਨਹੀਂ ਹੁੰਦਾ, ਨਿਰਲੇਪਤਾ ਹੋ ਜਾਂਦੀ। ਦੁਨੀਆਂ ਵਿੱਚ ਰੱਬ ਦੇ ਪਿਆਰੇ ਵੀ ਰਹਿੰਦੇ ਨੇ, ਪਰ ਉਹ ਕਦੇ ਵੀ ਸੰਸਾਰ ਦੇ ਮਗਰ ਨਹੀਂ ਲੱਗਦੇ। ਨਿੰਦਾ ਕਰਦੇ ਲੋਕ ਕਹਿੰਦੇ ਕਰੀ ਜਾਣ, ਆਪਾਂ ਥੋੜੀ ਕਰਨੀ ਹੈ। ਜਿਵੇਂ ਅਜੈ ਰਾਜੇ ਨੇ ਮਹਾਂਪੁਰਖਾਂ ਨੂੰ, ਆਇਆਂ ਨੂੰ ਤਬੇਲੇ ਕੋਲ ਖੜਾ ਸੀ, ਮਹਾਂਪੁਰਖ ਕਹਿੰਦੇ ਭਿਖਿਆ ਦੇ ਰਾਜਨ, ਉੱਥੋਂ ਚੁੱਕ ਕੇ ਘੋੜਿਆਂ ਦੀ ਲਿੱਦ ਪਾ ਤੀ ਚਿੱਪੀ 'ਚ, ਲੈ ਬਾਬਾ ਮਖੌਲ ਕਰਤਾ ਉਹਨੂੰ। ਹੁਣ ਜਦੋਂ ਗਿਆ ਉਹਦੇ ਡੇਰੇ 'ਤੇ ਜੰਗਲ 'ਚ, ਉੱਥੇ ਲਿੱਦ ਹੀ ਲਿੱਦ ਪਈ, ਕਹਿੰਦੇ ਯਾਰ ਘੋੜੇ ਵੀ ਨਹੀਂ ਹੈਗੇ, ਲਿੱਦ ਕਿਵੇਂ ਆ ਗਈ ਇੱਥੇ ਇੰਨੀ। ਮਹਾਂਪੁਰਖ ਕਹਿੰਦੇ ਅਜੈ ਰਾਜੇ ਨੇ ਦਾਨ ਕੀਤਾ ਸੀ, ਉਹ ਵੱਧ ਰਿਹਾ, ਉੱਥੇ ਡਰ ਗਿਆ, ਇਹ ਤਾਂ ਮੈਂ ਮਖੌਲ ਕੀਤਾ, ਮਹਿੰਗਾ ਪੈ ਗਿਆ। ਫਿਰ ਚਰਨੀ ਪੈ ਗਿਆ, ਮਹਾਂਪੁਰਸ਼ਾਂ ਨੂੰ ਤਰਸ ਆ ਗਿਆ, ਐਡਾ ਵੱਡਾ ਰਾਜਾ, ਚਲੋ ਫਿਰ ਵੀ ਭਗਤੀ ਆ ਪਿਛਲੀ। ਕਹਿੰਦੇ ਐਂ ਕਰ, ਤੂੰ ਤਾਂ ਕੀਤਾ ਸੀ ਮਖੌਲ, ਚੱਲ ਅਸੀਂ ਤੇਰਾ ਭਲਾ ਕਰਦੇ ਹਾਂ, ਤੂੰ ਦੁਨੀਆਂ 'ਚ ਨਿੰਦਾ ਕਰਾ ਹੁਣ ਆਪਣੀ। ਨਿੰਦਿਆ ਜੋ ਲੋਕ ਜਿਹੜੇ ਕਰਨਗੇ ਉਹ ਸਾਰੀ ਗੰਦਗੀ ਹੂੰਝ ਦੇਣਗੇ ਤੇਰੀ। ਰਾਜੇ ਨੇ ਬਹੁਤ ਪੁੱਠੇ ਸਿੱਧੇ ਕੰਮ ਜੇ ਐਵੇਂ ਜਾਣ ਬੁੱਝ ਕੇ ਕਰਕੇ ਨਿੰਦਾ ਕਰਾਈ। ਹੁਣ ਮੂਲ ਰੂਪ ਵਿੱਚ ਜਿਹੜੀ ਲਿੱਦਾ ਦਾਨ ਕੀਤੀ ਸੀ, ਲਿੱਦ ਉਹ ਰਹਿ ਗਈ ਉੱਥੇ। ਫਿਰ ਗਿਆ, ਕਹਿੰਦਾ ਜੀ ਹੁਣ ਜਿਹੜੀ ਮਾੜੀ 'ਚ ਰਹਿ ਗਈ ਇਹਦਾ ਕੀ ਕਰਾਂ। ਕਹਿੰਦੇ ਕੋਈ ਬ੍ਰਹਮ ਗਿਆਨੀ ਮਹਾਂਪੁਰਸ਼ ਕੋਈ ਨਿੰਦਾ ਕਰੇ ਤੇਰੀ, ਫਿਰ ਇਹ ਮੁੱਕ ਸਕਦੀ ਹੈ। ਕਹਿੰਦੇ ਉਹ ਫਲਾਣੇ ਥਾਂ ਪੂਰਨ ਪੁਰਸ਼ ਬ੍ਰਹਮ ਗਿਆਨੀ ਹੈ ਜੋ ਨਿੰਦਾ ਕਰ ਦੇਣ, ਉੱਥੇ ਭੇਸ ਬਦਲ ਕੇ ਚਲਿਆ ਗਿਆ ਰਾਜਾ, ਪਤਾ ਨਾ ਲੱਗੇ ਵੀ ਰਾਜਾ। ਮਹਾਂਪੁਰਖਾਂ ਕੋਲ ਜਾ ਕੇ ਦੇਖੋ ਜੀ ਉਹ ਜੈ ਰਾਜੇ ਨੇ ਐਂ ਕੀਤਾ ਐਂ ਕੀਤਾ। ਮਹਾਂਪੁਰਖ ਕਹਿੰਦੇ ਤੂੰ ਜੋ ਮਰਜ਼ੀ ਬਣ ਕੇ ਆ ਜਾ, ਮੈਂ ਨਿੰਦਾ ਨਹੀਂ ਕਰਨੀ, ਤੂੰ ਜੈ ਰਾਜਾ ਹੀ ਆ। ਕਹਿੰਦੇ ਮਹਾਰਾਜ ਫਿਰ ਮੈਂ ਹੁਣ ਕੀ ਕਰਾਂ। ਕਹਿੰਦੇ ਉਹ ਲਿੱਦ ਨੂੰ ਸਾੜ ਲਾ ਅੱਗ ਦੇ ਵਿੱਚ, ਚੂਰਨ ਬਣਾ ਕੇ ਨਾ ਪੇਟ ਵਾਲਾ ਉਹਦੇ ਵਿੱਚ ਮਿਲਾ ਕੇ ਰੋਟੀ ਤੋਂ ਬਾਅਦ ਇੱਕ ਚੁਟਕੀ ਖਾ ਲਿਆ ਕਰ, ਨਹੀਂ ਤਾਂ ਤੈਨੂੰ ਪਰਲੋਕ ਵਿੱਚ ਜਾ ਕੇ ਖਾਣੀ ਪੈਣੀ। ਤੂੰ ਸੰਤਾਂ ਨੂੰ ਦਾਨ ਜੋ ਕਰਤੀ, ਇਹ ਦਾਨ ਦਿੱਤਾ ਹੋਇਆ ਤੈਨੂੰ ਪਤਾ ਵੱਧਦਾ, ਚਾਹੇ ਮਾੜਾ ਚਾਹੇ ਚੰਗਾ। ਇਸ ਕਰਕੇ ਸੋਚ ਕੇ ਦਾਨ ਕਰਨਾ ਚੰਗਾ ਹੁੰਦਾ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ। ਤਾਂ ਮਹਾਰਾਜ ਕਹਿੰਦੇ ਨੇ ਰੱਬ ਦੇ ਪਿਆਰੇ ਮੈਲ ਵਿੱਚ ਰਹਿ ਕੇ ਵੀ ਮੈਲੇ ਨਹੀਂ ਹੁੰਦੇ। ਦੁਨੀਆਂ ਉਹਨਾਂ ਨੂੰ ਕਹਿੰਦੀ ਫਲਾਨਾ ਬਹੁਤ ਮਾੜਾ, ਕਹਿੰਦੇ ਹੋਊਗਾ ਭਾਈ ਆਪਾਂ ਨੇ ਕੀ ਲੈਣਾ। ਉਹ ਗੱਲ ਟਾਲ ਛੱਡਦੇ ਆ ਤੇ ਆਪਣੇ ਵਰਗੇ ਸਵਾਦ ਲੈ ਕੇ ਬਹਿ ਕੇ ਹੋਰ ਮਾੜਾ ਕਹਿੰਦੇ। ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ, ਕਹਿੰਦੇ ਮਾਇਆ ਦੀ ਤਿਸ ਮਾਹੇ ਤੋਂ ਭਾਵ ਤ੍ਰਿਸ਼ਨਾ ਵਿੱਚ ਫਸਿਆ ਹੋਇਆ ਹੈ ਜਿਹੜਾ ਸਾਡਾ ਮਨ ਹੈ। ਕਹਿੰਦੇ ਜਦੋਂ ਇਹ ਮਨ ਸੱਚ ਵਿੱਚ ਲੱਗ ਕੇ ਸੰਤੋਖ ਨੂੰ ਪ੍ਰਾਪਤ ਹੋ ਗਿਆ ਨਾ, ਤਾਂ ਫਿਰ ਪਰਮਾਤਮਾ ਆਪ ਹੀ ਇਹਦੇ ਉੱਤੇ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ। ਜਦੋਂ ਮਾਇਆ ਤ੍ਰਿਸ਼ਨਾ ਵਿੱਚ ਫਸਿਆ ਤੇ ਫਿਰ ਸੱਚ ਵਿੱਚ ਲੱਗ ਕੇ ਸੰਤੋਖ ਵਿੱਚ ਆ ਗਿਆ ਤਾਂ ਵਾਹਿਗੁਰੂ ਦੀ ਆਪੇ ਨਿਗਾਹ ਹੋ ਗਈ। ਕਹਿੰਦੇ ਗੁਣ ਵੀ ਤਾਂ ਧਾਰਨ ਕਰੋ ਨਾ ਸੰਤੋਖ ਵਾਲਾ। ਪੰਚ ਭੂਤ ਸੱਚ ਪੈਰ ਅਤੇ ਜੋਤ ਸੱਚੀ ਮਨ ਮਾਹ। ਪੰਚ ਭੂਤ ਹੁੰਦੇ ਨੇ ਪੰਜ ਤੱਤ। ਪੰਜ ਤੱਤ ਜੇ ਸੱਚੇ ਦੇ ਡਰ ਵਿੱਚ ਰੱਤੇ ਹੋਏ ਨੇ, ਪੰਚ ਭੂਤ ਸੱਚ ਪੈਰ ਅਤੇ ਜਿਹੜੇ ਪੰਜ ਤੱਤ ਦੱਸੇ ਨੇ ਪਹਿਲਾਂ ਆਕਾਸ਼ ਪੌਣ ਪਾਣੀ ਆਦਿਕ, ਉਹ ਸੱਚੇ ਦੀ ਜੋਤ ਭਾਵ ਗਿਆਤ ਮਨ ਵਿੱਚ ਪ੍ਰਗਟ ਹੋਈ ਤਾਂ ਫਿਰ ਪੰਚ ਭੂਤ ਪੰਜੇ ਭੂਤ ਨੇ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਡਰ ਵਿੱਚ ਹੋ ਗਏ। ਜਿਹਨੇ ਪੰਜ ਤੱਤ ਬਣਾਏ ਨੇ, ਪੰਜ ਤੱਤ ਉਹਦੇ ਡਰ 'ਚ ਰਹਿੰਦੇ ਨੇ। ਉਸ ਅਕਾਲ ਪੁਰਖ ਦੀ ਫਿਰ ਜੋਤ ਜਿਹਦੇ ਡਰ 'ਚ ਪੰਜੇ ਤੱਤ ਰਹਿੰਦੇ ਨੇ, ਸਾਡੇ ਮਨ 'ਚ ਜਦੋਂ ਪ੍ਰਗਟ ਹੋਈ, ਗਿਆਨ ਹੋਇਆ ਸਾਨੂੰ ਤਾਂ ਪੰਜ ਵੱਸ ਕਰ ਲਏ ਆਪਾਂ ਨੇ। ਫੇਰ ਨਾਨਕ ਔਗਣ ਵੀਸਰੇ ਗੁਰ ਰਾਖੇ ਪਤ ਤਾਹੇ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੋ ਜਿਹਦੇ ਗੁਰੂ ਰਾਖੇ ਹੋਏ ਨੇ ਨਾ, ਗੁਰ ਰਾਖੇ ਪਤ ਤਾਹੇ, ਸੇ ਭਾਦੋ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਜਿਹਦੇ ਗੁਰੂ ਰਾਖੇ ਹੋਏ ਨੇ ਉਹਦੇ ਮਨ 'ਚ ਸਾਰੇ ਔਗਣ ਭੁੱਲ ਗਏ ਨੇ। ਔਗਣਾਂ ਦੇ ਭੁੱਲਣ ਕਰਕੇ ਪਤ ਤਾਹੇ, ਕਹਿੰਦੇ ਉਹਨੂੰ ਪਤੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ। ਜਦੋਂ ਉਹਦੀ ਪ੍ਰਾਪਤੀ ਹੁੰਦੀ ਪਤ ਤਾਹੇ, ਫਿਰ ਕਹਿੰਦੇ ਉਹਨੂੰ ਪਤੀ ਪਰਮਾਤਮਾ ਦੀ ਪ੍ਰਾਪਤੀ ਹੋਣ ਕਰਕੇ ਉਹਦੀ ਪਤ ਇੱਜ਼ਤ ਹੀ ਇੱਜ਼ਤ ਹੁੰਦੀ ਹੈ। ਪਤੀ ਦੀ ਪ੍ਰਾਪਤੀ ਹੋ ਗਈ ਤਾਂ ਉਹਦੀ ਇੱਜ਼ਤ ਹੋ ਗਈ, ਚਾਰੇ ਪਾਸੇ ਮਾਣ ਸਤਿਕਾਰ ਹੋ ਗਿਆ, ਉਹਦੇ ਅੱਗੇ ਸਾਰੇ ਝੁਕੀ ਜਾਂਦੇ ਨੇ। ਸ੍ਰੀ ਰਾਗ ਮਹੱਲਾ ਪਹਿਲਾ। ਮਹਾਰਾਜ ਜੀ ਸੰਸਾਰ ਸਾਗਰ ਤੋਂ ਤਰਨ ਦਾ ਤਰੀਕਾ ਤਾਂ ਦੱਸੋ। ਹੁਣ ਦੋ ਉਪਦੇਸ਼ ਤਾਂ ਆਪਾਂ ਦਿੱਤੇ ਨੇ ਸੋਹਣੇ, ਪਰ ਸਾਨੂੰ ਤਰੀਕਾ ਵੀ ਦੱਸ ਦਿਓ ਜੀ, ਨਿਕਲੀਏ ਕਿਵੇਂ ਇੱਥੋਂ। ਨਾਨਕ ਬੇੜੀ ਸੱਚ ਕੀ ਤਰੀਆ ਗੁਰ ਵਿਚਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਵੀ ਜਿਹੜੀ ਗੁਰੂ ਦੀ ਸਿੱਖਿਆ ਦੇ ਵਿਚਾਰ ਦੁਆਰਾ ਸੱਚ ਦੀ ਪ੍ਰਾਪਤੀ ਕਰਨ ਵਾਲੀ ਭਗਤੀ ਰੂਪ ਬੇੜੀ ਕਰਕੇ ਸੰਸਾਰ ਤੋਂ ਤਰਨਾ ਹੁੰਦਾ ਇਨਸਾਨ ਦਾ। ਨਾਨਕ ਬੇੜੀ ਸੱਚ ਕੀ ਤਰੀਆ ਗੁਰ ਵਿਚਾਰ। ਇਸ ਕਰਕੇ ਗੁਰੂ ਦੀ ਸਿੱਖਿਆ ਲਓ ਪਹਿਲਾਂ ਤਾਂ, ਫਿਰ ਸਿੱਖਿਆ ਦੇ ਉੱਤੇ ਵਿਚਾਰ ਕਰੋ, ਸੱਚ ਦੀ ਪ੍ਰਾਪਤੀ ਵਾਲੀ ਸਿੱਖਿਆ ਲੈ ਕੇ ਫਿਰ ਭਗਤੀ ਰੂਪ ਬੇੜੀ ਤੇ ਚੜ੍ਹ ਕੇ, ਵਾਹਿਗੁਰੂ ਨਾਮ ਜਹਾਜ਼ ਹੈ ਵਿੱਚ ਬੈਠ ਕੇ, ਫਿਰ ਚੱਲੋ ਸੰਸਾਰ ਸਾਗਰ ਨੂੰ ਤਰ ਜਾਓ। ਭਗਤੀ ਤੋਂ ਬਿਨਾਂ ਜਿਹੜੇ ਲੋਕ ਨੇ, ਇੱਕ ਆਵ ਹੈ ਇੱਕ ਜਾਵ ਹੀ ਪੂਰ ਭਰੇ ਅਹੰਕਾਰ। ਹੁਣ ਇੱਕ ਜੰਮ ਕੇ ਆਉਂਦੇ ਨੇ, ਇੱਕ ਮਰ ਕੇ ਚਲੇ ਜਾਂਦੇ ਨੇ। ਹੰਕਾਰੀ ਬੰਦਿਆਂ ਦੇ ਪੂਰਾਂ ਦੇ ਪੂਰ ਡੁੱਬ ਰਹੇ ਨੇ ਹੰਕਾਰ ਦੇ ਵਿੱਚ। ਮਨ ਹੱਠ ਮਤੀ ਬੂਢੀ ਹੈ, ਗੁਰਮੁਖ ਸੱਚ ਸੋ ਤਾਰ। ਜਿਹੜੀ ਮਨ ਦੀ ਹੱਠ ਵਾਲੀ ਬੁੱਧੀ ਕਰਕੇ ਸੰਸਾਰ ਵਿੱਚ ਡੁੱਬਣਾ ਹੁੰਦਾ, ਜਿਹੜੇ ਆ ਸਾਰਾ ਦੁਨੀਆਂ ਆਪਾਂ ਦੇਖ ਹੀ ਰਹੇ ਹਾਂ, ਇਹ ਮਨ ਦੀ ਹੱਠ ਵਾਲੀ ਬੁੱਧੀ ਹੈ ਹਰੇਕ ਦੀ। ਸਮਝਾ ਰਹੇ ਹਾਂ ਨਾ, ਕਥਾ ਹੋ ਰਹੀ ਹੈ। ਨਾਲੇ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਕਿਸੇ ਬੰਦੇ ਦਾ ਨਹੀਂ, ਇਸ ਉਪਦੇਸ਼ ਤੋਂ ਵੀ ਬੰਦਾ ਮੁਨਕਰ ਹੁੰਦਾ। ਨਹੀਂ ਨਹੀਂ, ਐ ਨਹੀਂ ਹੁੰਦਾ, ਐ ਹੁੰਦਾ, ਮੈਂ ਦੱਸਦਾ ਤੁਹਾਨੂੰ। ਇਹ ਮਨ ਹੱਠ ਬੁੱਧੀ ਬੰਦਿਆਂ ਦੀ, ਵੀ ਗੁਰੂ ਨਾਨਕ ਸਾਹਿਬ ਤੋਂ ਵੀ ਉੱਤੇ ਬਣਨਾ ਆਪਣੇ ਆਪ ਚ। ਮੈਂ ਦੱਸਦਾ ਅਸਲ ਗੱਲ ਕੀ ਹੈ, ਆਪਣੀ ਸਿਆਣਪ ਨੂੰ ਬੜਾ ਉੱਪਰ ਰੱਖਣਾ। ਮਹਾਰਾਜ ਕਹਿੰਦੇ ਜਿਹੜਾ ਮੁਖੀ ਗੁਰੂ ਹੈ, ਸੱਚ ਨਾਮ ਰੂਪੀ ਜਹਾਜ਼ ਦੇ ਕੇ ਗੁਰਮੁਖਾਂ ਨੂੰ ਸੰਸਾਰ ਸਾਗ ਤੋਂ ਤਾਰਦਾ। ਗੁਰਮੁਖ ਸੱਚ ਸੋ ਤਾਰ, ਤਾਰਦਾ ਕਾਹਦੇ ਰਾਹੀਂ, ਜਹਾਜ਼ ਰਾਹੀਂ। ਜਹਾਜ਼ ਕਿਹੜਾ ਜੀ? ਕਹਿੰਦੇ ਨਾਮ ਦਾ। ਗੁਰਬਿਨ ਕਿਉਂ ਤਰੀਐ ਸੁਖ ਹੋਏ। ਪੂਰਨ ਗੁਰਾਂ ਤੋਂ ਬਿਨਾਂ ਇਹ ਜਿਹੜਾ ਸੰਸਾਰ ਦੇ ਅੰਦਰ ਜੀਵ ਕਿਵੇਂ ਤਰ ਸਕਦਾ? ਕਹਿੰਦੇ ਕਿਉਂਕਿ ਆਤਮਕ ਸੁਖ ਕਿਵੇਂ ਹੋ ਸਕਦਾ ਪੂਰਨ ਗੁਰਾਂ ਤੋਂ ਬਿਨਾਂ? ਜਿਉਂ ਭਾਵ ਹੈ ਤਿਉਂ ਰਾਖ ਤੂੰ, ਮੈਂ ਅਵਰ ਨਾ ਦੂਜਾ ਕੋਇ ਰਹਾਓ। ਮਹਾਰਾਜ ਕਹਿੰਦੇ ਇਸ ਕਰਕੇ ਬੇਨਤੀਆਂ ਕਰਿਆ ਕਰੋ, ਗਲ ਚ ਪੱਲਾ ਪਾ ਕੇ ਜੇ ਤਰਨਾ ਹੈ, ਹੇ ਸਤਿਗੁਰੂ ਜੀ ਜਿਵੇਂ ਆਪ ਜੀ ਨੂੰ ਭਾਉਂਦਾ ਰੱਖ ਲਓ। ਆਪ ਜੀ ਤੋਂ ਮੈਨੂੰ ਬਿਨਾਂ ਹੋਰ ਕੋਈ ਆਸਰਾ ਨਹੀਂ ਜੀ, ਮੈਂ ਹੋਰ ਥਾਂ ਨਾਹੀ। ਜਿਸ ਪੈ ਕਰੋ ਬੇਨਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸੇ। ਗੁਰਾਂ ਦੇ ਅੱਗੇ ਅਰਦਾਸ ਕਰਿਆ ਕਰੋ ਬਸ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ। ਹਮ ਭੂਲ ਵਿਗਾੜ ਹੈ ਦਿਨ ਸਰਾਤ, ਹਰ ਲਾਜ ਰਖਾਏ। ਜਿਉਂ ਜਾਨੂੰ ਤਿਉਂ ਰਾਖ, ਹਰ ਪ੍ਰਭ ਤੇਰਿਆ। ਏਤੇ ਗਨੋ ਅਸੰਖ ਅਵਗਣ ਮੇਰਿਆ। ਜਿਉਂ ਜਾਨੂੰ ਤਿਉਂ ਤਾਰ ਸਵਾਮੀ। ਇਉਂ ਬੇਨਤੀਆਂ ਕਰੋ, ਆਗੈ ਦੇਖੋ ਡਾਓ ਜਲੈ, ਪਾਛੈ ਹਰਿਓ ਅੰਗੂਰ। ਕੰਜਨ ਜਦ ਮੈਂ ਸ਼ਹਿਰ ਤੋਂ ਬਾਹਰ ਅੱਗੇ ਮਸਾਣ ਭੂਮਿਕਾ ਵੱਲ ਦੇਖਦਾ ਤਾਂ ਮੁਰਦੇ ਡਾਓ ਜਲੈ ਅੱਗ ਵਿੱਚ ਸੜ ਰਹੇ ਨੇ। ਪਿੱਛੇ ਸ਼ਹਿਰ ਵੱਲ ਵੇਖਦਾ ਤਾਂ ਹਰੀ ਅੰਗੂਰੀ ਬੱਚੇ ਬੱਚੀਆਂ ਪੈਦਾ ਹੋ ਰਹੇ ਨੇ। ਹੋਰ ਸ਼ਾਸਤਰ ਦ੍ਰਿਸ਼ਟੀ ਕਰਕੇ ਜਦ ਮੈਂ ਅੱਗੇ ਦੇਖਦਾ ਪਾਪੀ ਜੀਵ ਨਰਕਾਂ ਦੀ ਅੱਗ ਸੜਦੇ ਨੇ। ਕਹਿੰਦੇ ਪਿੱਛੇ ਸੰਸਾਰ ਵੱਲ ਦੇਖਦਾ ਤਾਂ ਵਿਸ਼ਿਆਂ ਰੂਪੀ ਹਰੀ ਅੰਗੂਰੀ ਗਧਾ ਚਰੈ, ਨਿੱਤ ਉੱਠ ਹਾਸੈ ਹੀਂਗੈ ਮਰੈ। ਇੱਥੇ ਵਿਸ਼ਿਆਂ ਦੀ ਹਰੀ ਅੰਗੂਰੀ ਚਰੀ ਜਾਂਦੇ ਨੇ ਤੇ ਅੱਗੇ ਪ੍ਰਲੋਕ ਦੇ ਵਿੱਚ ਜਾ ਕੇ ਅੱਗ ਵਿੱਚ ਸੜਦੇ ਨੇ। ਫਿਰ ਉਹਦੀ ਸਜ਼ਾ ਮਿਲਦੀ ਹੈ। ਆਗੈ ਦੇਖੋ ਡੋ ਜਲੈ, ਪਾਛੈ ਹਰਿਓ ਅੰਗੂਰ। ਕਹਿੰਦੇ ਅੱਗੇ ਸੰਸਾਰ ਵੱਲ ਦੇਖਦਾ ਬਹੁਤੇ ਜੀਵ ਤ੍ਰਿਸ਼ਨਾ ਦੀ ਅੱਗ ਵਿੱਚ ਹੀ ਸੜੀ ਜਾ ਰਹੇ ਨੇ। ਜੇ ਪਾਛੈ ਤੋਂ ਭਾਵ ਅੰਦਰ ਨੂੰ ਅੰਤਰਮੁਖ ਬਿਰਤੀ ਕਰਕੇ ਦੇਖਦਾ ਤਾਂ ਕਹਿੰਦੇ ਪਿਆਰੇ ਹਰੀ ਹਿਰਦੇ ਵਿੱਚ ਹੀ ਹੈ, ਵਾਹਿਗੁਰੂ ਹਿਰਦੇ 'ਚ ਹੀ ਹੈ। ਪਾਛੈ ਹਰਿਓ ਅੰਗੂਰ, ਉਹ ਪਰਮਾਤਮਾ ਸਾਡੇ ਹਰ ਓਅੰਗੂਰ ਜਿਹੜਾ ਅਕਾਲ ਪੁਰਖ ਵਾਹਿਗੁਰੂ, ਉਹ ਹਿਰਦੇ 'ਚ ਹੀ ਹੈ। ਹਰਿਆਵਲਤਾ ਤੋਂ ਭਾਵ ਸਾਡੇ ਹਿਰਦੇ 'ਚ ਪਰਮਾਤਮਾ ਹੈ, ਬਾਹਰ ਅੱਗ ਲੱਗੀ ਸੰਸਾਰ ਦੇ ਅੰਦਰ। ਸੋ ਜੋ ਸਰਕੜਾ ਪਹਿਲੇ ਅੱਗ ਨਾਲ ਸੜਿਆ ਵੇਖੀਦਾ, ਕੁਛ ਸਮਾਂ ਪਾ ਕੇ ਜਦ ਵਰਖਾ ਹੁੰਦੀ ਤਾਂ ਪਿੱਛੋਂ ਹਰੀ ਅੰਗੂਰੀ ਪੈਦਾ ਹੋ ਜਾਂਦੀ ਉਹਦੇ 'ਚ। ਕੋਈ ਵੀ ਬੂਟਾ ਹੈ ਅੱਗ ਨਾਲ ਸੜਿਆ, ਜਦੋਂ ਮੀਂਹ ਪਿਆ ਉਹਦੇ ਵਿੱਚੋਂ ਫੇਰ ਹਰੀ ਲਗਰ ਫੁੱਟ ਆਉਂਦੀ ਹੈ। ਕਹਿੰਦੇ ਇਸੇ ਤਰ੍ਹਾਂ ਅੰਤਕਰਨ ਰੂਪੀ ਪ੍ਰਿਥਵੀ ਉੱਪਰ ਜਿਹੜੀ ਵਿਸ਼ਿਆਂ ਰੂਪ ਸਰਕੜਾ ਨਾ, ਉਹ ਨਾਮ ਰੂਪ ਅਗਨੀ ਨਾਲ ਸੜਿਆ ਵੇਖਿਆ ਤੇ ਪਿੱਛੋਂ ਗੁਰੂ ਰੂਪ ਬੱਦਲ ਨੇ ਆ ਕੇ ਜਦੋਂ ਉਪਦੇਸ਼ ਦੀ ਵਰਖਾ ਕੀਤੀ ਤਾਂ ਹਰਿਓ ਅੰਗੂਰ ਸ਼ੁਭ ਗੁਣਾ ਰੂਪੀ ਹਰੀ ਅੰਗੂਰੀ ਪੈਦਾ ਹੋ ਗਈ ਉੱਥੇ। ਕਿਉਂ? ਮਹਾਰਾਜ ਦੀ ਕਿਰਪਾ ਹੋ ਗਈ। ਜਿਸ ਤੇ ਉਪਜੈ ਤਿਸ ਤੇ ਬਿਨਸੈ, ਘੱਟ ਘੱਟ ਸੱਚ ਭਰਪੂਰ। ਹੁਣ ਜਿਸ ਪਰਮਾਤਮਾ ਦੇ ਸੰਕਲਪ ਤੋਂ ਸੰਸਾਰ ਪੈਦਾ ਹੋ ਰਿਹਾ, ਉਸੇ ਦੇ ਸੰਕਲਪ ਕਰਕੇ ਨਾਸ ਹੋ ਰਿਹਾ। ਉਹ ਵਾਹਿਗੁਰੂ ਤਾਂ ਦਿਲਾਂ ਦਿਲਾਂ ਦੇ ਵਿੱਚ ਵਿਆਪਕ ਹੈ, ਜਿਹਦੇ ਹਿਰਦੇ ਵਿੱਚ ਸ਼ੁਭ ਗੁਣ ਉਪਜੇ ਨੇ ਉਹਦੇ ਹਿਰਦੇ ਵਿੱਚ ਅਸ਼ੁਭ ਗੁਣ ਵਿੰਸ ਗਏ ਨੇ। ਹੁਣ ਸ਼ੁਭ ਗੁਣ ਪੈਦਾ ਹੋ ਗਏ ਅਤੇ ਅਸ਼ੁਭ ਗੁਣਾਂ ਦਾ ਉੱਥੋਂ ਨਾਸ ਹੋ ਗਿਆ। ਉਹਦੇ ਹਿਰਦੇ ਦੇ ਵਿੱਚ ਅੰਤਕਰਨ ਦੇ ਵਿੱਚ ਇੱਕ ਰਸ ਸੱਚਾ ਵਾਹਿਗੁਰੂ ਸਾਖਿਆਤਕਾਰ ਹੋ ਗਿਆ, ਪ੍ਰਗਟ ਹੋ ਗਿਆ। ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟ ਘਟ ਸੱਚ ਭਰਪੂਰ, ਆਪੇ ਮੇਲ ਮਿਲਾਪ ਹੀ ਸੱਚੈ ਮਹਿਲ ਹਦੂਰ। ਜਿਹਨੂੰ ਵਾਹਿਗੁਰੂ ਗੁਰਾਂ ਦੇ ਨਾਲ ਆਪ ਮਿਲਾਉਂਦਾ, ਆਪੇ ਮੇਲ ਮਿਲਾਪ ਹੀ, ਇਹ ਕਾਨੂੰਨ ਹੈ ਪਰਮਾਤਮਾ ਦਾ, ਸਿੱਧਾ ਨਹੀਂ ਮਿਲਾਉਂਦਾ, ਪਹਿਲਾਂ ਸਤਿਗੁਰਾਂ ਨਾਲ ਮਿਲਾਉਂਦਾ। ਸਤਿਗੁਰੂ ਜੀ ਸੰਗਤ ਚ ਬਿਠਾਉਂਦੇ ਨੇ, ਸੱਚੈ ਮਹਿਲ ਹਦੂਰ, ਉਹ ਨਾਮ ਚਿੰਤਨ ਕਰਦਾ ਮਨੁੱਖ, ਫਿਰ ਵਾਹਿਗੁਰੂ ਵਾਹਿਗੁਰੂ ਕਰਦਾ, ਫਿਰ ਸੱਚੇ ਮਹਿਲ ਤੋਂ ਭਾਵ ਮਹਿਲੀ ਪਰਮਾਤਮਾ ਨੂੰ ਆਪਣੇ ਕੋਲ ਹੀ ਨਿਸ਼ਚਾ ਕਰ ਲੈਂਦਾ। ਗੱਲ ਨਿਸ਼ਚੇ ਦੀ ਹੈ, ਰੱਬ ਦੂਰ ਨਹੀਂ। ਮਹਾਰਾਜ ਕਹਿੰਦੇ ਕੋਲ ਹੀ ਤਾਂ ਹੈ ਹੁਣ ਤੇਰੇ। ਬੰਦਾ ਕਹਿੰਦਾ ਲੈ ਐਵੇਂ ਕੋਲੇ ਮਿੰਦੀ ਦਾ ਤਾਂ ਹੈ ਨਹੀਂ। ਕਹਿੰਦੇ ਜਾ ਭਲਿਆ, ਤੈਨੂੰ ਕਹਿ ਤਾਂ ਰਹੇ ਨਿਸ਼ਚਾ ਕਰ ਕੋਲੇ, ਜੇ ਨਿਸ਼ਚਾ ਕਰ ਲਵੇਂ ਤਾਂ ਕੋਲੇ ਹੀ ਹੈ, ਅਤੇ ਜੇ ਕਹੀਏ ਹੈ ਹੀ ਨਹੀਂ ਫਿਰ ਤਾਂ ਹੈ ਹੀ ਨਹੀਂ। ਉਹ ਗੱਲ ਤਾਂ ਭਰੋਸੇ ਦੀ ਹੈ ਕਿ ਕੋਲ ਆ ਮੇਰੇ, ਬਸ ਇਸੇ ਗੱਲ ਨੂੰ ਲੈ ਕੇ ਜਪੀ ਜਾਓ, ਹੈ ਭੀ ਸੱਚ। ਜਦੋਂ ਸਮਝੀਏ ਵਾਹਿਗੁਰੂ ਕੋਲ ਹੈ ਤਾਂ ਵਾਹਿਗੁਰੂ ਕਹਿੰਦੇ ਮੈਂ ਕੋਲ ਹੀ ਹਾਂ, ਮੈਂ ਕਿਹੜਾ ਕਿਤੇ ਜਾਣਾ, ਘੱਟ ਘੱਟ ਰਿਹਾ ਭਰਪੂਰ ਹੈ ਵਾਹਿਗੁਰੂ। ਆਪੇ ਮੇਲ ਮਿਲਾਪ ਹੀ ਸੱਚ ਹੈ ਮਹਿਲ ਹਦੂਰ, ਸਾਹੇ ਸਾਹੇ ਤੁਝ ਸੰਗਮਲਾ ਕਦੇ ਨਾ ਵਿਸਾਰੇ। ਉਹ ਕਹਿੰਦੇ ਵਾਹਿਗੁਰੂ ਇਹ ਕਿਰਪਾ ਕਰੋ ਜੋ ਸਵਾਸ ਸਵਾਸ ਆਪ ਨੂੰ ਚੇਤੇ ਕਰਦਾ ਰਵਾਂ, ਕਦੇ ਭੁਲਾਵਾਂ ਨਾ ਜੀ, ਇਹ ਅਰਦਾਸ ਕਰੋ ਵਾਹਿਗੁਰੂ ਦੇ ਚਰਨਾਂ ਦੇ ਵਿੱਚ। ਜਿਉਂ ਜਿਉਂ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪੇਉ, ਜਿਉਂ ਜਿਉਂ ਮਾਲਕ ਮੇਰੇ ਮਨ ਚ ਵਸੇਗਾ ਨਾ ਤੂੰ, ਤਿਉਂ ਤੇ ਮੈਂ ਗੁਰਾਂ ਦੁਆਰਾ ਕਹਿੰਦੇ ਬ੍ਰਹਮਾਨੰਦ ਰੂਪ ਅੰਮ੍ਰਿਤ ਨੂੰ ਪੀਵਾਂਗਾ। ਬ੍ਰਹਮਾਨੰਦ ਇੱਕ, ਦੂਜਾ ਹੁੰਦਾ ਜੋਗਾਨੰਦ। ਜੋਗਾਨੰਦ ਵੀ ਆ, ਲੱਗਦੀ ਚੀਜ਼ ਉਹੀ ਆ, ਪਰ ਇਹਨਾਂ ਦਾ ਫਰਕ ਹੁੰਦਾ ਆਪਸ ਦੇ ਵਿੱਚ। ਕਈ ਲੋਕ ਜੋਗਾਨੰਦ ਦੀ ਪ੍ਰਾਪਤੀ ਕਰਕੇ ਬੜੇ ਖੁਸ਼ ਹੁੰਦੇ ਨੇ, ਪਰ ਇਸ ਤੋਂ ਉੱਤੇ ਬ੍ਰਹਮਾਨੰਦ ਵੀ, ਉਹਦਾ ਵੀ ਧਿਆਨ ਰੱਖਣਾ। ਮਨ ਤਨ ਤੇਰਾ ਤੂੰ ਧਣੀ ਗਰਭ ਨਿਵਾਰ ਸਮੇਉ, ਤੇਰਾ ਦਿੱਤਾ ਹੋਇਆ ਜੀ ਮੇਰੇ ਕੋਲ ਮਾਨ ਹੈ, ਤਾਨ ਹੈ, ਤੂੰ ਮੇਰਾ ਮਾਲਕ ਹੈ। ਧਣੀ ਤੋਂ ਭਾਵ ਮਾਲਕ ਹੁੰਦਾ। ਇਹ ਕਿਰਪਾ ਕਰੋ ਜੀ ਮੇਰੇ ਅੰਦਰੋਂ ਜਿਹੜਾ ਹੰਕਾਰ ਹੈ ਨਾ, ਇਹ ਦੂਰ ਕਰਕੇ ਆਪਣੇ ਵਿੱਚ ਅਭੇਦ ਕਰ ਲਓ ਜੀ ਮੈਨੂੰ। ਜਦ ਬੇਨਤੀ ਕਰਾਂਗੇ ਤਾਂ ਸਤਿਗੁਰੂ ਪ੍ਰਵਾਨ ਕਰ ਲੈਂਦੇ ਨੇ, ਮਹਾਰਾਜ ਮੇਰਾ ਹੰਕਾਰ ਨਹੀਂ ਜਾਂਦਾ, ਕਿਰਪਾ ਕਰਕੇ ਦੂਰ ਕਰ ਦਿਓ, ਨਾਮ ਦੀ ਦਾਤ ਬਖਸ਼ ਦਿਓ ਜੀ। ਫਿਰ ਸਤਿਗੁਰੂ ਕੋਲ ਜਦੋਂ ਬੇਨਤੀ ਕਰੀਏ, ਬੇਨਤੀ ਦਾ ਮਤਲਬ ਹੁੰਦਾ ਨੀਵਾਂ ਹੋ ਕੇ ਆਉਣਾ, ਨਿਮਰਤਾ ਆ ਜੇ ਜਦ ਤਾਂ ਹੀ ਬੇਨਤੀ ਕਰੂਗਾ। ਜੇ ਹਉਮੈ ਦੇ ਵਿੱਚ ਹੀ ਖੜਾ ਰਿਹਾ, ਬੇਨਤੀ ਨਾ ਕੀਤੀ, ਮਹਾਰਾਜ ਕਹਿੰਦੇ ਜਦ ਬੇਨਤੀ ਤਾਂ ਕੀਤੀ ਨਹੀਂ ਇਹਨੇ, ਇਹ ਤਾਂ ਆਕੜ ਕੇ ਖੜਾ। ਇਸ ਕਰਕੇ ਬੇਨਤੀ ਲਾਜ਼ਮੀ, ਬੇਨਤੀ ਕਰੀਏ ਗਲ ਚ ਪੱਲਾ ਪਾ ਕੇ, ਮਨ ਤਨ ਤੇਰਾ ਤੂੰ ਧਣੀ ਗਰਭ ਨਿਵਾਰ ਸਮੇਉ, ਜਿਹਨੇ ਉਹ ਜਗ ਤੂੰ ਪਾਇਆ ਤ੍ਰਿਭਵਨ ਕਰ ਆਕਾਰ। ਜਿਸ ਵਾਹਿਗੁਰੂ ਨੇ ਸੰਸਾਰ ਪੈਦਾ ਕੀਤਾ, ਉਹਨੇ ਤਿੰਨਾਂ ਲੋਕਾਂ ਵਿੱਚ ਦੇਵਤੇ ਦੈਂਤ ਮਨੁੱਖ ਇਹਨਾਂ ਦੇ ਆਕਾਰ ਬਣਾਏ ਨੇ। ਗੁਰਮੁਖ ਚਾਨਣ ਜਾਣੀ ਹੈ ਮਨਮੁਖ ਮੁਗਧ ਗੁਬਾਰ, ਉਹਦੇ ਚਾਨਣ ਤੋਂ ਮਤਲਬ ਹੁੰਦਾ ਗਿਆਨ। ਕਹਿੰਦੇ ਫਲਾਨੀ ਚੀਜ਼ ਦਾ ਸਾਨੂੰ ਵੀ ਚਾਨਣ ਪਾ ਦਿਓ, ਮਤਲਬ ਕਿ ਗਿਆਨ ਦੇ ਦਿਓ। ਉਹਦੇ ਚਾਨਣ ਨੂੰ, ਉਹਦੇ ਗਿਆਨ ਨੂੰ ਗੁਰਮੁਖੀ ਜਾਣਦੇ ਨੇ। ਜਿਹੜੇ ਜੜ ਮਨਮੁਖਾਂ ਨੂੰ ਅਗਿਆਨ ਰੂਪ ਹਨੇਰਾ ਹੀ ਪਿਆ ਰਹਿੰਦਾ, ਉਹ ਜਾਣਦੇ ਹੀ ਨਹੀਂ ਉਹਦੇ ਗਿਆਨ ਨੂੰ, ਉਹ ਰੱਬ ਰੁੱਬ ਨਹੀਂ ਹੈਗਾ ਕਹਿੰਦੇ। ਇਹਨਾਂ ਗੱਲਾਂ ਨੂੰ ਕੀ ਆਪਾਂ ਕਰਨਾ, ਉਹ ਇੱਧਰ ਨੂੰ ਚੱਲਦੇ ਹੀ ਨਹੀਂ, ਕਿਉਂਕਿ ਅਗਿਆਨਤਾ ਦਾ ਹਨੇਰਾ ਛਾਇਆ ਪਿਆ। ਘੱਟ ਘੱਟ ਜੋਤ ਨਿਰੰਤਰੀ ਬੂਝੈ ਗੁਰਮਤ ਸਾਰ, ਜਿਹਨੂੰ ਸ੍ਰੇਸ਼ਟ ਗੁਰੂ ਦੀ ਗੁਰਮਤ ਗੁਰਸਿੱਖਿਆ ਪ੍ਰਾਪਤ ਹੋ ਜਾਂਦੀ ਹੈ ਨਾ, ਉਹਨੇ ਨਿਰੰਤਰੀ ਜਿਹੜੀ ਜੋਤ ਹੈ ਨਾ, ਇੱਕ ਰਸ ਸਾਰਿਆਂ ਦੇ ਵਿੱਚ ਵਾਹਿਗੁਰੂ, ਉਹ ਜੋਤ ਨੂੰ ਉਹ ਬੰਦੇ ਨੇ ਸਮਝਿਆ ਜਿਹਦੇ ਅੰਦਰ ਗੁਰੂ ਦੀ ਸਿੱਖਿਆ ਆ ਜਾਂਦੀ। ਕਈ ਲੋਕਾਂ ਨੂੰ ਯਕੀਨ ਵੀ ਅੰਦਰ ਜੋਤ ਹੈ, ਜੋਤ ਪ੍ਰਗਟ ਕਰੋ ਬਾਹਰ, ਉਹ ਕਹਿੰਦੇ ਇਹ ਗੱਲਾਂ ਹੀ ਹੁੰਦੀਆਂ ਜੀ, ਜੋਤ ਜੂਤ ਕੋਈ ਨਹੀਂ ਹੁੰਦੀ, ਉਹ ਟਰਕਾਈ ਛੱਡਦੇ ਮਹਾਰਾਜ। ਨਾਲੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਜਾਂ ਗੁਰੂ ਗ੍ਰੰਥ ਸਾਹਿਬ ਉਪਦੇਸ਼ ਕਰਦੇ ਫਿਰ ਮੰਨਦੇ ਨੇ। ਜਿਹੜਾ ਤਾਂ ਆਪਣੇ ਮਤਲਬ ਦਾ ਉਪਦੇਸ਼ ਹੈ ਉਹ ਤਾਂ ਸਾਰੇ ਮੰਨ ਲੈਂਦੇ ਨੇ, ਆਹ ਠੀਕ ਹੈ ਜੀ ਮਹਾਰਾਜ ਨੇ ਕਿਹਾ, ਅਤੇ ਜਿਹੜਾ ਆਪਣੇ ਮਤਲਬ ਦਾ ਨਹੀਂ ਹੁੰਦਾ ਉਹ ਕਹਿਣਗੇ ਇਹ ਅਸੀਂ ਮੰਨਦੇ ਹੀ ਨਹੀਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਨੁੱਖ ਆਪਣੇ ਮਤਲਬ ਦਾ ਹੀ ਉਪਦੇਸ਼ ਸੁਣਦਾ ਸਿਰਫ। ਗੁਰਮੁਖ ਜਿਨੀ ਜਾਣਿਆ ਤਿਨ ਕੀਚੈ ਸਾਬਾਸ, ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰੂ ਜੀ ਦੇ ਦੁਆਰਾ ਪਰਮਾਤਮਾ ਨੂੰ ਜਾਣ ਲਿਆ, ਉਹਨਾਂ ਨੂੰ ਕਹੀਏ ਸ਼ਾਬਾਸ਼, ਧੰਨਤਾ ਦੇ ਯੋਗ ਹੋ, ਧੰਨ ਹੋ, ਧੰਨ ਹੋ, ਧੰਨ 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 ਜਨ ਆਇਆ, ਆਇਆ ਧੰਨ ਹੈ ਵੀ ਤੇਰਾ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ, ਕਿਉਂਕਿ ਗੁਰਮੁਖ ਸੱਚੇ ਵਾਹਿਗੁਰੂ ਦੇ ਜਸ ਰੂਪ ਨੂੰ, ਗੁਣਾਂ ਨੂੰ ਪ੍ਰਗਾਸ ਕਰਦੇ ਨੇ, ਉਚਾਰ ਕੇ ਸੱਚੇ ਨਾਲ ਰਲ ਮਿਲ ਜਾਂਦੇ ਨੇ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਪ੍ਰਸਾਦ ਜਪ ਆ ਸੱਚ ਜੁਗਾ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇਹ ਗੁਣ ਨੇ, ਜਦੋਂ ਇਹਨਾਂ ਨੂੰ ਉਚਾਰਨ ਕਰਦੇ ਨੇ ਗੁਣਾਂ ਨੂੰ, ਮਨ ਦੇ ਵਿੱਚੋਂ ਹੌਲੀ ਹੌਲੀ ਔਗੁਣ ਆਪੇ ਹੀ ਨਿਕਲਣੇ ਸ਼ੁਰੂ ਹੋ ਜਾਂਦੇ ਨੇ, ਇਹੀ ਗੁਣ ਮਨ ਦੇ ਅੰਦਰ ਵਾਸਾ ਕਰ ਜਾਂਦੇ ਨੇ ਤੇ ਆ ਸਾਡੀ ਆਤਮਾ ਹੀ ਪਰਮਾਤਮਾ ਰੂਪ ਹੋ ਜਾਂਦੀ ਉਹਨਾਂ ਗੁਣਾਂ ਕਰਕੇ, ਤੇ ਉਸ ਰੱਬ ਦੇ ਪਿਆਰੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਭੇਦ ਹੀ ਨਹੀਂ ਰਹਿੰਦਾ। ਦੇਖਣ ਨੂੰ ਹੀ ਲੱਗਦਾ ਸਰੀਰ, ਪਰ ਹੈ ਸਰੀਰ ਵਾਲਾ ਪਰਮਾਤਮਾ ਬਣ ਜਾਂਦਾ। ਨਾਨਕ ਨਾਮ ਸੰਤੋਖੀ ਆ ਜੀਓ ਪਿੰਡ ਪ੍ਰਭ ਪਾਸ। ਮਹਾਰਾਜ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਉਪਦੇਸ਼ ਕਰਦੇ ਨੇ ਕਿ ਸੰਤੋਖੀਆਂ ਨੇ ਨਾਮ ਜਪ ਕੇ ਆਪਣਾ ਜੀ ਪਿੰਡ ਭਾਵ ਸਰੀਰ ਆਤਮਾ ਇਹ ਸਭ ਨਾਮੀ ਵਾਹਿਗੁਰੂ ਦੇ ਪਾਸ ਅਰਪਣ ਕਰਤਾ, ਕਿਉਂਕਿ ਸੰਤੋਖੀਆਂ ਨੇ ਆਪਣਾ ਕੁਝ ਵੀ ਨਹੀਂ ਮੰਨਿਆ। ਸਰੀਰ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਮੈਂ ਵੀ ਤੇਰਾ ਹੀ, ਸਭ ਕੁਝ ਤੇਰਾ ਹੀ, ਤੂੰ ਹੀ ਤੂੰ ਹੀ ਹੈ, ਮੇਰੇ ਕੋਲ ਕੁਛ ਨਹੀਂ। ਉਹਨਾਂ ਸੰਤੋਖੀਆਂ ਨੇ ਸਭ ਕੁਝ ਪਰਮਾਤਮਾ ਨੂੰ ਅਰਪਣ ਕਰ ਦਿੱਤਾ, ਵਾਹਿਗੁਰੂ ਨੂੰ। ਮਨ ਵਿੱਚ ਹੈ ਸਤਿਗੁਰੂ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਇਸ ਕਰਕੇ ਉਹਨਾਂ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ, ਪਾਈਆ ਹੁਕਮ ਮੰਨਿਆ ਗੁਰੂ ਕੇਰਾ। ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਉਹਨਾਂ ਨੇ ਗੁਰਾਂ ਕੋਲ ਆਪਣਾ ਸਾਰਾ ਕੁਝ ਅਰਪਣ ਕਰ ਦਿੱਤਾ, ਉਹਨਾਂ ਉੱਤੇ ਗੁਰੂ ਨੇ ਖੁਸ਼ੀਆਂ ਬਖਸ਼ਿਸ਼ ਕਰ ਦਿੱਤੀਆਂ। ਜਾਂ ਮਹਾਰਾਜ ਨੇ ਆਪਾਂ ਨੂੰ ਤਿੰਨ ਸ਼ਬਦਾਂ ਦੇ ਰਾਹੀਂ 16 ਸ਼ਬਦਾਂ ਤੱਕ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਬਹੁਤ ਸੁੰਦਰ ਸਿਧਾਂਤ ਹੈ, ਸੌਖਾ ਹੈ, ਸਵੱਲਾ ਹੈ, ਕੋਈ ਔਖੀ ਗੱਲ ਨਹੀਂ ਦੱਸੀ। ਤਰੀਕੇ ਨਾਲ ਬੱਚਿਆਂ ਵਾਂਗੂ ਇੱਕ ਇੱਕ ਚੀਜ਼ ਦੱਸੀ ਗੁਰਾਂ ਨੇ। ਮੁੱਖ ਰੂਪ ਵਿੱਚ ਨਾਮ ਹੈ, ਫਿਰ ਬੇਨਤੀਆਂ, ਬਸ ਹੰਕਾਰ ਦੂਰ ਕਰ ਦਿਓ ਮਹਾਰਾਜ ਜੀ, ਸਾਡੇ ਹਿਰਦੇ 'ਚ ਨਾਮ ਵਸਾ ਦਿਓ। ਗੁਰੂ ਨੇ ਫਿਰ ਗੁਰਮੰਤਰ ਦਿੱਤਾ, ਕਹਿੰਦੇ ਲਈ ਇਹਦਾ ਅਭਿਆਸ ਕਰੀ ਜਾ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਲੈ ਤੈਨੂੰ ਇਹ ਦੇ ਦਿੰਦੇ ਹਾਂ ਦਵਾਈ, ਤੇ ਮੂੰਹ 'ਚ ਪਾ ਤੇ ਖਾ। ਵਾਹਿਗੁਰੂ 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 ਸਜਾਏ ਅੰਗ ਮੇਵ ਬਿਨ ਸਜਾਏ ਹੰਮੇਵ ਨਾਨਕ ਪ੍ਰਭ ਸਰਣਾਗਤੀ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਕਰ ਪ੍ਰਸਾਦ ਗੁਰਦੇਵ ਵਾਹਿਗੁਰੂ 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 ਵਾਹਿਗੁਰੂ